ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੀ ਧਾਰੀ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੀ ਧਾਰੀ ਜਿਹਵਾ ਏਕ ਕਵਨ ਗੁਣ ਕਹੀਆ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਆ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰਾ ਹਜ਼ੂਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਹੁੰਦਿਆਂ ਹੋਇਆਂ ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਜਾਂ ਟੈਲੀਵਿਜ਼ਨ ਜਾਂ ਇੰਟਰਨੈੱਟ ਰਾਹੀਂ ਗੁਰਬਾਣੀ ਵਿਚਾਰ ਸਰਵਣ ਕਰਨ ਜਾ ਰਹੇ ਸਤਿਕਾਰਯੋਗ ਗੁਰਮੁਖ ਪਿਆਰਿਓ, ਅੱਜ ਅੰਮ੍ਰਿਤ ਵੇਲੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਹੁਕਮਨਾਮੇ ਦੀ ਵਿਚਾਰ ਆਪਾਂ ਕਰਨ ਲੱਗੇ ਹਾਂ। ਸਤਿਗੁਰੂ ਜੀ ਦੇ ਪਾਵਨ ਬਚਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਏ ਧਨਾਸਰੀ ਰਾਗ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 673 ਤੇ ਸੁਸ਼ੋਭਿਤ ਹੈ। ਸਤਿਗੁਰੂ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਓ ਜ਼ਰਾ ਇਹਨਾਂ ਵਿਚਾਰਾਂ ਨਾਲ ਸ਼ੁਰੂਆਤ ਕਰਦੇ ਹਾਂ। ਦੇਖੋ, ਇਹ ਇੱਕ ਹਕੀਕਤ ਹੈ ਕਿ ਦੁਨੀਆ ਭਰ ਦੇ ਧਰਮ ਜਿਹੜੇ ਨੇ ਉਹ ਇਸ ਗੱਲ ਵਿੱਚ ਤੇ ਵਿਸ਼ਵਾਸ ਕਰਦੇ ਨੇ ਕਿ ਰੱਬ ਸਾਰਿਆਂ ਦਾ ਸਾਂਝਾ ਪਿਤਾ ਹੈ। ਇਸ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ, ਦਾਤਾ, ਪਿਤਾ, ਮਾਲਕ, ਖਸਮ ਵਾਹਿਗੁਰੂ ਹੈ। ਇਸ ਲਈ ਅੰਗਰੇਜ਼ੀ ਵਿੱਚ ਇੱਕ ਵਾਕ ਘੜ ਲਿਆ ਗਿਆ, ਦੀ ਫਾਦਰਹੁੱਡ ਆਫ ਗਾਡ ਐਂਡ ਬ੍ਰਦਰਹੁੱਡ ਆਫ ਮੈਨਕਾਈਂਡ। ਪਰ ਨਾ ਖਿਮਾ ਕਰਿਓ, ਧਰਮਾਂ ਦੀ ਦੁਨੀਆ ਵਿੱਚ ਇਹ ਖਿਆਲ ਸਿਰਫ ਇੱਕ ਖਿਆਲ ਹੀ ਰਿਹਾ। ਫਾਦਰਹੁੱਡ ਆਫ ਗਾਡ ਤੱਕ ਤੇ ਸਾਰੇ ਹੀ ਮੰਨਦੇ ਨੇ, ਸਾਰੇ ਹੀ ਮੰਨਦੇ ਨੇ, ਭਾਵ ਰੱਬ ਸਾਰਿਆਂ ਦਾ ਸਾਂਝਾ ਪਿਤਾ ਹੈ, ਵਾਹਿਗੁਰੂ ਸਾਰਿਆਂ ਦਾ ਸਾਂਝਾ ਮਾਲਕ ਹੈ, ਸਾਰਿਆਂ ਦਾ ਦਾਤਾ ਹੈ, ਸਾਰਿਆਂ ਦਾ ਪਾਲਕ ਹੈ। ਸਾਰੇ ਧਰਮ ਇੱਥੋਂ ਤੱਕ ਤੇ ਵਿਸ਼ਵਾਸ ਕਰਦੇ ਨੇ, ਪਰ ਜਿਹੜਾ ਅਗਲਾ ਦਾ ਹਿੱਸਾ ਹੈ ਨਾ, ਬ੍ਰਦਰਹੁੱਡ ਆਫ ਮੈਨਕਾਈਂਡ, ਕਿ ਸਾਰੇ ਮਨੁੱਖ ਹੀ ਭਰਾ ਭਰਾ ਨੇ, ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਹਾਲਾਂਕਿ ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਜੇ ਪਿਤਾ ਇੱਕ ਹੋਵੇ ਨਾ ਤੇ ਉਸ ਦੇ ਸਾਰੇ ਬੱਚੇ ਭਰਾ ਭਰਾ ਹੀ ਹੁੰਦੇ ਨੇ, ਵੱਖ ਵੱਖ ਨਹੀਂ ਹੋ ਸਕਦੇ। ਇੱਕ ਪਿਤਾ ਦੇ ਬੱਚੇ ਕੋਈ ਵੱਖ ਵੱਖ ਜ਼ਾਤਾਂ ਦੇ ਜਾਂ ਉੱਚੇ ਨੀਵੇਂ ਨਹੀਂ ਹੁੰਦੇ, ਇੱਕ ਜੈਸੇ ਨੇ, ਭਰਾ ਨੇ। ਪਰ ਮੈਂ ਫਿਰ ਆਖਦਾ, ਧਰਮਾਂ ਦੀ ਦੁਨੀਆ ਵਿੱਚ ਵਾਹਿਗੁਰੂ ਪਿਤਾ ਇਹ ਖਿਆਲ ਤੇ ਬੜਾ ਪ੍ਰਬਲ ਰਿਹਾ, ਪਰ ਉਸ ਦੇ ਬੱਚੇ ਹੋਣ ਦੇ ਨਾਤੇ ਸਾਰੇ ਮਨੁੱਖ ਭਰਾ ਨੇ, ਭਾਈਚਾਰੇ ਵਿੱਚ ਨੇ, ਇਹ ਗੱਲ ਧਰਮਾਂ ਦੀ ਦੁਨੀਆ ਵਿੱਚ ਲਾਗੂ ਨਹੀਂ ਹੋ ਸਕੀ। ਜਿਸ ਸਤਿਗੁਰੂ ਦਾ, ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਤੁਸੀਂ ਮਨਾਉਣ ਦੀ ਤਿਆਰੀ ਕਰ ਰਹੇ ਹੋ, ਉਸ ਸਤਿਗੁਰੂ ਨੇ ਸ੍ਰੀ ਜਪਜੀ ਸਾਹਿਬ ਦੀ 5ਵੀਂ ਪੌੜੀ ਦੇ ਅੰਤ ਵਿੱਚ ਬੜਾ ਸੁੰਦਰ ਖਿਆਲ ਦਿੱਤਾ। ਗੁਰੂ ਜੀ ਆਖਦੇ ਨੇ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਯਕੀਨ ਜਾਣਨਾ, ਗੁਰੂ ਦੇ ਬਚਨ ਮੈਨੂੰ ਸਿੱਖ ਸਿਧਾਂਤ ਦਾ ਮੂਲ ਜਪਦੇ ਨੇ। ਹੁਣ ਸਤਿਗੁਰੂ ਆਖਦੇ ਨੇ, ਹੇ ਸਤਿਗੁਰੂ ਰਹਿਮਤ ਕਰ, ਮੈਨੂੰ ਇਹ ਗੱਲ ਸਮਝਾ ਦੇ, ਇਹ ਗੱਲ ਮੈਨੂੰ ਬੁਝਾ ਦੇ, ਇਹ ਗੱਲ ਮੇਰੇ ਹਿਰਦੇ ਵਿੱਚ ਵਸਾ ਦੇ ਕਿ ਸਭ ਤੋਂ ਪਹਿਲੀ ਗੱਲ, ਸਭਨਾ ਜੀਆਂ ਕਾ ਇੱਕ ਦਾਤਾ, ਸਭ ਜੀਵਾਂ ਦਾ ਦਾਤਾ, ਸਭ ਜੀਵਾਂ ਦਾ ਪਿਤਾ, ਸਭ ਜੀਵਾਂ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਹੁਣ ਫਿਰ ਕੁਦਰਤੀ ਗੱਲ ਹੈ ਨਾ, ਜੇ ਸਭ ਜੀਵਾਂ ਦਾ ਦਾਤਾ, ਸਭ ਜੀਵਾਂ ਦਾ ਪਿਤਾ ਇੱਕ ਵਾਹਿਗੁਰੂ ਹੈ ਤੇ ਸਾਰੇ ਮਨੁੱਖ ਹੀ ਭਰਾ ਭਰਾ ਨੇ। ਪਰ ਮੈਂ ਇਹ ਗੱਲ ਆਖ ਲਵਾਂ, ਜੇ ਧਰਮਾਂ ਦੀ ਦੁਨੀਆ ਵਿੱਚ ਵੀ ਇਹ ਗੱਲ ਮੰਨ ਲਈਦਾ ਹੈ ਕਿ ਸਾਰੇ ਮਨੁੱਖ ਭਰਾ ਭਰਾ ਨੇ, ਫਿਰ ਕਾਫਰ ਆਕ ਕੇ ਕਿਸੇ ਨੂੰ ਨਫ਼ਰਤ ਕਿਵੇਂ ਕਰ ਸਕੋਗੇ? ਫਿਰ ਨੀਚ ਆਖ ਕੇ, ਸ਼ੂਦਰ ਆਖ ਕੇ ਕਿਸੇ ਨੂੰ ਮੰਦਰ ਵਿੱਚੋਂ ਬਾਹਰ ਕਿਵੇਂ ਕੱਢ ਸਕੋਗੇ? ਮੈਂ ਤਾਂ ਹੈਰਾਨ ਹੁੰਦਾ, ਮੈਂ ਤੁਹਾਨੂੰ ਕੋਈ ਪੁਰਾਣੀ ਗੱਲ ਨਹੀਂ ਸੁਣਾ ਰਿਹਾ, ਅੱਜ ਵੀ ਭਾਰਤ ਦਾ ਇਹ ਹਾਲ ਹੀ ਹੈ। ਕਿਤੇ ਊਚ ਨੀਚ ਦਾ ਭਿੰਨ ਭੇਦ, ਕਿਤੇ ਵੱਡੇ ਛੋਟੇ ਦੀ ਪਛਾਣ, ਗੁਸਤਾਖੀ ਲਈ ਖਿਮਾ ਕਰ ਦਿਓਗੇ, ਸ਼ਾਇਦ ਇਹ ਗੱਲ ਕਿਸੇ ਨੂੰ ਚੁਭਵੀ ਜਾਪੇ, ਪਰ ਹੈ ਤੇ ਸੱਚ। ਮੈਂ ਬਹੁਤ ਸਾਰੇ ਮੰਦਰਾਂ ਵਿੱਚ, ਧਾਰਮਿਕ ਅਸਥਾਨਾਂ ਤੇ ਅਮੀਰ ਲੋਕਾਂ ਲਈ, ਦਰਸ਼ਨਾਂ ਦੇ ਲਈ ਵੱਖਰੀ ਲੱਗੀ ਹੋਈ ਲਾਈਨ ਵੇਖੀ ਹੈ, ਇੰਨੇ ਪੈਸੇ ਦਿਓ ਆਓ ਹੁਣੇ ਦਰਸ਼ਨ ਕਰਵਾ ਦਿੰਦੇ ਹਾਂ। ਅਮੀਰ ਦੇ ਲਈ, ਉੱਚੇ ਦੇ ਲਈ ਵੱਖਰਾ ਰਸਤਾ ਹੈ, ਭਰਾ ਥੋੜ੍ਹਾ। ਤੇ ਗਰੀਬ ਨੂੰ ਤਾਂ ਇਹ ਅਧਿਕਾਰ ਹੀ ਨਹੀਂ ਕਿ ਉਹ ਕਿਤੇ ਮੰਦਰ ਦੇ ਦਰਸ਼ਨ ਵੀ ਕਰ ਸਕੇ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਮੈਂ ਕੋਈ ਪੁਰਾਣੀ ਗੱਲ ਨਹੀਂ ਕਰ ਲਿਆ, ਇਹ ਪਿਛਲੇ ਸਾਲ ਦੀ ਗੱਲ ਹੈ, ਜਦੋਂ ਭਾਰਤ ਦੀ ਸਰਕਾਰ ਨੇ ਬਾਕਾਇਦਾ ਇਹ ਅੰਕੜੇ ਦਿੱਤੇ ਕਿ ਅੱਜ ਵੀ ਭਾਰਤ ਵਿੱਚ ਤਕਰੀਬਨ 37% ਲੋਕਾਂ ਨੂੰ ਮੰਦਰਾਂ ਵਿੱਚ ਜਾਣ ਦੀ ਆਗਿਆ ਨਹੀਂ। ਕਿੰਨੇ? 37%।
ਪਰ ਪਾਈਏ ਤੇ ਸਰਕਾਰੀ ਅੰਕੜੇ ਨੇ, ਹਕੀਕਤ ਇਸ ਤੋਂ ਵੱਧ ਕਿਤੇ ਵੱਧ ਹੈ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਬੜਾ ਸਪਸ਼ਟ ਫੈਸਲਾ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਧਰਮਾਂ ਦੀ ਦੁਨੀਆ ਵਿੱਚ ਵੀ ਨਾ ਇਹ ਗੱਲ ਅੱਜ ਤੱਕ ਲਾਗੂ ਨਹੀਂ ਹੋ ਸਕੀ ਕਿ ਸਾਰਿਆਂ ਨੂੰ ਇੱਕ ਜੈਸਾ ਸਮਝ ਕੇ ਸਾਰਿਆਂ ਨੂੰ ਪੂਜਾ ਕਰਨ ਦਾ, ਦਰਸ਼ਨ ਕਰਨ ਦਾ ਬਰਾਬਰ ਦਾ ਅਧਿਕਾਰ ਹੋਵੇ। ਚਲੋ ਇਹ ਗੱਲ ਵੀ ਕਹਿ ਲਵਾਂ, ਪਿਛਲੇ ਸਾਲ ਤੇ ਖਬਰਾਂ ਬਹੁਤ ਜ਼ਿਆਦਾ ਦੁਖਾਵੀਆਂ ਸਨ। ਜਦੋਂ ਮੰਦਰ ਵਿੱਚ ਜਾਣ ਤੋਂ ਬਾਕਾਇਦਾ ਇਸਤਰੀ ਜਾਤੀ ਨੂੰ ਰੋਕ ਦਿੱਤਾ ਗਿਆ, ਭਾਵੇਂ ਸ਼ਨੀ ਸ਼ਿਗਨਾ ਮੰਦਰ ਦੀ ਗੱਲ ਹੋਵੇ, ਭਾਵੇਂ ਸਬਰੀਮਾਲਾ ਮੰਦਰ ਦੀ ਗੱਲ ਹੋਵੇ, ਅੱਜ ਜਦੋਂ ਅਸੀਂ ਆਖਦੇ ਹਾਂ ਕਿ ਇਨਸਾਨ 21ਵੀਂ ਸਦੀ ਵਿੱਚ ਪਹੁੰਚ ਗਿਆ, ਤਾਂ ਵੀ ਧਰਮ ਦੇ ਨਾਂ ਤੇ ਵਿਤਕਰਾ, ਜਾਤ ਪਾਤ ਦੇ ਨਾਂ ਤੇ ਵਿਤਕਰਾ, ਵੱਡੇ ਛੋਟੇ ਦੇ ਨਾਂ ਤੇ ਵਿਤਕਰਾ ਹਾਲਾਂ ਤੱਕ ਖਤਮ ਨਹੀਂ ਹੋਇਆ, ਨਹੀਂ ਹੋਇਆ। ਮੈਨੂੰ ਇੱਕ ਬਾਤ ਕਦੇ ਭੁੱਲਦੀ ਨਹੀਂ, ਤੁਹਾਡੇ ਨਾਲ ਸਾਂਝੀ ਕਰਨ ਵਾ। ਥੋੜ੍ਹਾ ਸਮਾਂ ਪਹਿਲਾਂ ਮਲੇਸ਼ੀਆ ਵਿੱਚ ਰਹਿਣ ਵਾਲੇ ਇੱਕ ਮਿੱਤਰ ਸਰਦਾਰ ਨਿਰਮਲ ਸਿੰਘ ਨਾਲ ਮੁਲਾਕਾਤ ਹੋਈ। ਜਦੋਂ ਮਿਲੇ ਆਖਣ ਲੱਗੇ, ਮੈਂ ਮਲੇਸ਼ੀਆ ਵਿੱਚ ਡਾਕਟਰ ਵਜੋਂ ਕੰਮ ਕਰਦਾ। ਮੈਂ ਉਹਨਾਂ ਨੂੰ ਪੁੱਛ ਹੀ ਲਿਆ, ਮੈਂ ਕਿਹਾ ਵੀ ਤੁਹਾਡਾ ਰੈਂਕ ਕੀ ਹੈ? ਆਖਣ ਲੱਗੇ ਮੈਂ DHO ਹਾਂ, ਭਾਵ ਮੈਂ ਡਿਸਟ੍ਰਿਕਟ ਹੈਲਥ ਆਫੀਸਰ ਹਾਂ। ਇਹ ਉਦੋਂ ਦੀ ਗੱਲ ਹੈ। ਸੁਭਾਵਕ ਹੀ ਮੇਰੇ ਮਨ ਵਿੱਚ ਸਵਾਲ ਆਇਆ ਤੇ ਮੈਂ ਉਹਨਾਂ ਨੂੰ ਪਿਆਰ ਨਾਲ ਪੁੱਛਿਆ, ਮੈਂ ਕਿਹਾ ਸਰਦਾਰ ਸਾਹਿਬ ਇੱਕ ਗੱਲ ਦੱਸੋ, ਬਈ ਮੈਨੂੰ ਪਤਾ ਹੈ ਕਿ ਮਲੇਸ਼ੀਆ ਇਸਲਾਮਿਕ ਕੰਟਰੀ ਹੈ, ਉਸ ਇਸਲਾਮਿਕ ਮੁਲਕ ਵਿੱਚ ਰਹਿੰਦਿਆਂ ਹੋਇਆਂ ਵੀ ਤੁਹਾਨੂੰ ਕਦੇ ਕੋਈ ਮੁਸ਼ਕਲ ਨਹੀਂ ਆਈ? ਬੜੇ ਮਾਣ ਨਾਲ ਆਖਣ ਲੱਗੇ, ਨਹੀਂ, ਭਾਵੇਂ ਮਲੇਸ਼ੀਆ ਇਸਲਾਮਿਕ ਕੰਟਰੀ ਹੈ ਪਰ ਇਸ ਦੇ ਬਾਵਜੂਦ ਨਾ ਮਲੇਸ਼ੀਆ ਦੇ ਨਿਯਮ ਕਾਨੂੰਨ ਬੜੇ ਅੱਛੇ ਨੇ, ਲਾ ਐਂਡ ਆਰਡਰ ਬਹੁਤ ਅੱਛਾ ਹੈ, ਆਮ ਕਰਕੇ ਕੋਈ ਮੁਸ਼ਕਲ ਨਹੀਂ ਆਉਂਦੀ। ਦੇਖੋ ਨਾ, ਮੈਂ ਤੁਹਾਨੂੰ ਦੱਸਿਆ ਕਿ ਮੈਂ DHO ਹਾਂ, ਡਿਸਟ੍ਰਿਕਟ ਹੈਲਥ ਆਫੀਸਰ ਹਾਂ। ਮੈਂ ਕਿਹਾ ਫਿਰ? ਆਪੇ ਹੀ ਆਖਣ ਲੱਗੇ, ਪਰ ਨਾ ਕਦੇ ਕਦੇ ਮੇਰਾ ਮਨ ਬੜਾ ਦੁਖਦਾ ਹੈ। ਮੈਂ ਕਿਹਾ ਕਿਸ ਗੱਲੋਂ? ਕਹਿਣ ਲੱਗੇ, ਸੱਚ ਗੱਲ ਇਹ ਆ ਬਈ ਮਲੇਸ਼ੀਆ ਗਵਰਨਮੈਂਟ ਵੱਲੋਂ ਹੱਜ ਦੇ ਦਿਨਾਂ ਵਿੱਚ ਜਦੋਂ ਸਾਰੇ ਮੁਸਲਮਾਨ ਵੀਰ ਹੱਜ ਕਰਨ ਜਾਂਦੇ ਨੇ, ਉੱਥੇ ਹੱਜ ਕਰਨ ਆਏ ਯਾਤਰੀਆਂ ਨੂੰ ਵੀ ਨਾ ਹੈਲਥ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣ, ਭਾਵ ਸਿਹਤ ਸੇਵਾਵਾਂ ਦਿੱਤੀਆਂ ਜਾਣ, ਕੋਈ ਮੁਸ਼ਕਲ ਹੋ ਜਾਏ, ਹਾਦਸਾ ਹੋ ਜਾਏ, ਕੋਈ ਬਿਮਾਰ ਹੋ ਜਾਏ, ਉਸ ਵੇਲੇ ਉਹਨਾਂ ਸਾਰਿਆਂ ਨੂੰ ਉੱਥੇ ਹਸਪਤਾਲ ਦੀ ਸੇਵਾ ਦੇਣੀ ਹੈ। ਕਹਿਣ ਲੱਗੇ, ਬੀਂਗ ਐਨ ਇਸਲਾਮਿਕ ਕੰਟਰੀ, ਬਾਕਾਇਦਾ ਮਲੇਸ਼ੀਆ ਵੱਲੋਂ ਵੀ ਹਰ ਸਾਲ ਤਕਰੀਬਨ 250 ਡਾਕਟਰਾਂ ਅਤੇ ਨਰਸਾਂ ਦੀ ਇੱਕ ਟੀਮ ਭੇਜੀ ਜਾਂਦੀ ਹੈ ਜਿਹੜੀ ਉੱਥੇ ਜਾ ਕੇ ਬਾਕਾਇਦਾ ਉਸ ਹਸਪਿਟਲ ਨੂੰ, ਉਸ ਹਸਪਤਾਲ ਨੂੰ ਚਲਾਵੇ। ਮੈਂ ਕਿਹਾ ਤੁਸੀਂ ਕਹਿ ਰਹੇ ਸੀ ਕੋਈ ਮੇਰਾ ਮਨ ਬੜਾ ਦੁਖਦਾ, ਕਿਸ ਗੱਲੋਂ? ਕਹਿਣ ਲੱਗੇ, ਉਹ ਹੀ ਤੇ ਸਮਝਾ ਰਿਹਾ, ਅਸਲ ਵਿੱਚ ਨਾ ਇਹਨਾਂ ਡਾਕਟਰਾਂ ਅਤੇ ਨਰਸਾਂ ਦੀ ਟੀਮ ਨੂੰ ਸਿਲੈਕਟ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ, ਮੈਂ ਪੈਨਲ ਬਣਾ ਕੇ ਭੇਜਣਾ ਹੁੰਦਾ। ਆਖਣ ਲੱਗੇ, ਹਰ ਸਾਲ ਨਾ ਮੈਂ ਆਪਣਾ ਨਾਮ ਵੀ ਉਹਨਾਂ ਡਾਕਟਰਾਂ ਅਤੇ ਨਰਸਾਂ ਦੀ ਟੀਮ ਵਿੱਚ ਸ਼ਾਮਿਲ ਕਰ ਦੇਣਾ, ਬਈ ਮੈਂ ਵੀ ਜਾ ਕੇ ਉੱਥੇ ਸੇਵਾ ਕਰਨਾ ਚਾਹੁੰਦਾ। ਜਿਹੜੇ ਬੰਦੇ ਰੱਬ ਦੇ ਪਿਆਰੇ, ਰੱਬ ਦੇ ਅਸਥਾਨ ਦੀ ਦਰਸ਼ਨ ਕਰਨ ਦੀ ਭਾਵਨਾ ਲੈ ਕੇ ਉੱਥੇ ਆਏ ਨੇ, ਮੈਂ ਵੀ ਤਾਂ ਉਹਨਾਂ ਦੀ ਸੇਵਾ ਕਰ ਸਕਾਂਗਾ। ਪਰ ਕਹਿਣ ਲੱਗੇ, ਮੇਰਾ ਨਾ ਮਨ ਬੜਾ ਦੁਖਦਾ ਹੈ ਜਦੋਂ ਹਰ ਸਾਲ ਮੇਰਾ ਨਾਮ ਉਸ ਲਿਸਟ ਵਿੱਚੋਂ ਕੱਟ ਦਿੱਤਾ ਜਾਂਦਾ ਹੈ, ਅਤੇ ਜਦੋਂ ਮੈਂ ਪੁੱਛਦਾ ਨਾ ਇਸ ਤਰ੍ਹਾਂ ਕਿਉਂ ਕੀਤਾ ਜੇ, ਅਤੇ ਜਵਾਬ ਮਿਲਦਾ, ਮਿਸਟਰ ਸਿੰਘ, ਡਾਕਟਰ ਹੋਣ ਦੇ ਨਾਤੇ ਤੇਰੀ ਕੈਪੇਬਿਲਿਟੀ ਉੱਤੇ, ਤੇਰੀ ਸਮਰੱਥਾ ਉੱਤੇ, ਤੇਰੀ ਯੋਗਤਾ ਉੱਤੇ ਸਾਨੂੰ ਕੋਈ ਬੇਭਰੋਸਗੀ ਵਾਲੀ ਗੱਲ ਨਹੀਂ,
ਸਾਨੂੰ ਪਤਾ ਤੂੰ ਬੜਾ ਕਾਬਲ ਡਾਕਟਰ,
ਪਰ ਨਾ ਕਿਉਂਕਿ ਤੂੰ ਮੁਸਲਮਾਨ ਨਹੀਂ ਇਸ ਲਈ ਤੈਨੂੰ ਉੱਥੇ ਭੇਜ ਨਹੀਂ ਸਕਦੇ, ਕਿਉਂਕਿ ਖੁਦਾ ਦੇ ਉਸ ਘਰ ਵਿੱਚ ਨਾ ਸਿਰਫ ਤੇ ਸਿਰਫ ਮੁਸਲਮਾਨ ਹੀ ਜਾ ਸਕਦਾ ਹੈ, ਹੋਰ ਨਹੀਂ ਕੋਈ ਜਾ ਸਕਦਾ। ਹਕੀਕਤ ਹੈ ਇਹ ਤਾਂ ਸਿਰਫ ਤੇ ਸਿਰਫ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਹੈ, ਸਤਿਗੁਰੂ ਗੁਰੂ ਨਾਨਕ ਦਾ ਦਰ ਹੈ, ਜਿੱਥੇ ਸਾਰੇ ਹੀ ਮਨੁੱਖ ਬਿਨਾਂ ਕਿਸੇ ਭਿੰਨ ਭੇਦ ਤੋਂ, ਕਿਸੇ ਵੀ ਰੰਗ ਦਾ ਹੋਵੇ, ਕਿਸੇ ਵੀ ਨਸਲ ਦਾ ਹੋਵੇ, ਕਿਸੇ ਵੀ ਜ਼ਾਤ ਦਾ ਹੋਵੇ, ਕਿਸੇ ਵੀ ਮੁਲਕ ਦਾ ਹੋਵੇ, ਕਿਸੇ ਵੀ ਸੱਭਿਅਤਾ ਦਾ ਹੋਵੇ, ਅਮੀਰ ਹੋਵੇ ਜਾਂ ਗਰੀਬ, ਰਾਜਾ ਹੋਵੇ ਜਾਂ ਰੰਕ, ਚਲੋ ਦੁਨਿਆਵੀ ਲਫ਼ਜ਼ਾਂ ਵਿੱਚ ਮੈਂ ਕਹਿ ਲਵਾਂ, ਆਪਣਾ ਹੋਵੇ ਜਾਂ ਬੇਗਾਨਾ, ਨਹੀਂ ਅਸੀਂ ਤੇ ਕਿਸੇ ਨੂੰ ਨਹੀਂ ਪੁੱਛਦੇ ਬਈ ਜਿਹੜਾ ਤੂੰ ਆਇਆ ਹੈ ਤੂੰ ਹੈ ਕੌਣ। ਜੇ ਤਾਂ ਤੂੰ ਸਾਡੇ ਧਰਮ ਨਾਲ ਸੰਬੰਧਿਤ ਹੋਵੇ ਫਿਰ ਤਾਂ ਅਸੀਂ ਤੈਨੂੰ ਪਿਆਰ ਕਰੀਏ, ਪਰ ਜੇ ਤੂੰ ਸਾਡੇ ਧਰਮ ਨਾਲ ਸਾਡੇ ਵਿਸ਼ਵਾਸ ਨਾਲ ਸੰਬੰਧਿਤ ਨਹੀਂ ਫਿਰ ਤੈਨੂੰ ਗੁਰੂ ਦੇ ਪਾਵਨ ਅਸਥਾਨ ਦੇ ਦਰਸ਼ਨ ਵੀ ਨਹੀਂ ਕਰਨ ਦਿੰਦੇ। ਨਹੀਂ, ਅਸੀਂ ਕਦੇ ਇਸ ਤਰ੍ਹਾਂ ਨਹੀਂ ਆਖਦੇ। ਗੁਰੂ ਕੀ ਸੰਗਤ, ਗੁਰੂ ਕੀ ਪੰਗਤ ਸਾਰਿਆਂ ਲਈ ਸਾਂਝੀਏ, ਸਾਰਿਆਂ ਲਈ ਸਾਂਝੀਏ, ਬਿਨਾਂ ਕਿਸੇ ਭਿੰਨ ਭੇਦ, ਬਿਨਾਂ ਕਿਸੇ ਫਰਕ, ਬਿਨਾਂ ਕਿਸੇ ਜ਼ਾਤ ਪਾਤ ਦੇ ਵਿਚਾਰ ਤੋਂ। ਪਿਛਲੇ ਹਫ਼ਤੇ ਜਿਸ ਵੇਲੇ ਮੈਂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਅੰਦਰ ਜਾ ਰਿਹਾ ਸਾਂ ਨਾ, ਤੇ ਤੁਸੀਂ ਸਾਰੇ ਹੀ ਜਾਣਦੇ ਹੋ ਅੱਜ ਹੁਣ ਵੀ ਜੂਨ ਦੇ ਇਸ ਮਹੀਨੇ ਵਿੱਚ ਜਦੋਂ ਕਿ ਨਿਹਾਇਤ ਗਰਮੀ ਦਾ ਮਾਹੌਲ ਹੈ ਤਾਂ ਵੀ ਮੈਂ ਵੇਖ ਕੇ ਖੁਸ਼ ਹੋ ਰਿਹਾ, ਸਿੱਖ ਸੰਗਤਾਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ ਵਿੱਚ ਰੋਜ਼ ਦਰਸ਼ਨ ਕਰ ਰਹੀਆਂ ਨੇ। ਬੜੀ ਭੀੜ ਹੈ। ਪਿਛਲੇ ਹਫ਼ਤੇ ਜਿਸ ਵੇਲੇ ਦਰਸ਼ਨ ਕਰਨ ਜਾਣ ਲਈ ਮੈਂ ਵੀ ਸੰਗਤ ਨਾਲ ਲਾਈਨ ਵਿੱਚ ਖੜਾ ਇੰਤਜ਼ਾਰ ਕਰ ਰਿਹਾ ਸਾਂ ਨਾ, ਕੁਦਰਤੀ ਮੇਰੇ ਨਜ਼ਦੀਕ ਛੱਤੀਸਗੜ੍ਹ ਤੋਂ ਆਏ ਇੱਕ ਬੜੇ ਪੜ੍ਹੇ ਲਿਖੇ ਵਿਦਵਾਨ ਸੱਜਣ ਖੜੇ ਸਨ। ਮੈਨੂੰ ਹੌਲੀ ਜਿਹੀ ਆਖਣ ਲੱਗੇ, ਸਰਦਾਰ ਜੀ ਇੱਕ ਬਾਤ ਤੋਂ ਬਤਾਓ, ਮੁਝੇ ਯਹਾਂ ਪੇ ਸਿੱਖ ਤੋਂ ਬਹੁਤ ਕਮ ਨਜ਼ਰ ਆਤੇ ਹੈ, ਬਹੁਤ ਜ਼ਿਆਦਾ ਤਾਂ ਦੂਸਰੇ ਲੋਕ ਹੀ ਮੁਝੇ ਨਜ਼ਰ ਆਤੇ ਹੈ। ਮੈਂ ਕਿਹਾ ਗੁਰਮੁਖਾ ਉਹ ਸ਼ੁਕਰ ਕਰ, ਇਹ ਮੇਰੇ ਸਤਿਗੁਰੂ ਦੀ ਵਡਿਆਈ ਹੈ। ਐਸਾ ਨਹੀਂ ਕਿ ਸਿੱਖ ਆਉਂਦੇ ਨਹੀਂ, ਸਿੱਖ ਬਹੁਤ ਆਉਂਦੇ ਨੇ, ਲਗਭਗ ਹਰੇਕ ਸਿੱਖ ਮਨ ਵਿੱਚ ਇੱਕ ਚਾਅ ਰੱਖਦਾ ਕਦੋਂ ਮੌਕਾ ਬਣੇ ਮੈਂ ਸਤਿਗੁਰੂ ਦੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰ ਲਵਾਂ। ਹਰੇਕ ਸਿੱਖ ਆਉਂਦਾ, ਪਰ ਨਾ ਇਹ ਗੁਰੂ ਦੀ ਵਡਿਆਈ ਜਾਣ ਕਿ ਇੱਥੇ ਆ ਕੇ ਲੱਖਾਂ ਦੀ ਗਿਣਤੀ ਵਿੱਚ ਤੁਹਾਨੂੰ ਗੈਰ ਸਿੱਖਾਂ ਦੇ ਵੀ ਦਰਸ਼ਨ ਹੋ ਜਾਣਗੇ। ਕਿਉਂ? ਕਿਉਂਕਿ ਇੱਕੋ ਇੱਕ ਇਹਾ ਘਰ ਤੇ ਹੈ ਜਿੱਥੇ ਅਸੀਂ ਸਾਰਿਆਂ ਨੂੰ ਪਿਆਰ ਨਾਲ ਗਲਵਕੜੀ ਵਿੱਚ ਲੈ ਕੇ ਗੁਰੂ ਦੇ ਚਰਨਾਂ ਵਿੱਚ ਬਿਠਾਉਣੇ ਹੈ। ਬੜੇ ਹੈਰਾਨ ਹੋਏ, ਆਖਣ ਲੱਗੇ ਐਸਾ ਤਾਂ ਮੈਨੇ ਦੁਨੀਆ ਭਰ ਮੇਂ ਕਹੀਂ ਨਹੀਂ ਦੇਖਾ, ਮੈਨੇ ਤਾਂ ਸਮਝਾ ਕਿ ਕੇਵਲ ਟੂਰਿਸਟ ਆਏ ਹੈ। ਮੈਂ ਕਿਹਾ ਨਹੀਂ ਭਾਈ, ਭਾਵੇਂ ਸ਼ਕਲ ਸੂਰਤ ਤੋਂ ਸਿੱਖ ਨਾ ਵੀ ਦਿਸਦੇ ਹੋਣ ਤਾਂ ਵੀ ਬੜੀ ਸ਼ਰਧਾ ਬੜੇ ਪਿਆਰ ਨਾਲ ਗੁਰੂ ਦੇ ਚਰਨਾਂ ਵਿੱਚ ਪਹੁੰਚ ਰਹੇ ਨੇ, ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਨਾ ਆਪਣਤ ਦਾ ਅਹਿਸਾਸ ਹੁੰਦਾ ਹੈ, ਆਪਣਾ ਜਾਣਿਆ ਜਾਂਦਾ। ਬੜੇ ਹੈਰਾਨ ਹੋਏ ਜਦੋਂ ਮੈਂ ਦੱਸਿਆ ਕਿ ਰੋਜ਼ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਵਿਖੇ 1 ਲੱਖ ਤੋਂ ਵਧੇਰੇ ਗਿਣਤੀ ਵਿੱਚ ਰੋਜ਼ ਸੰਗਤ ਲੰਗਰ ਛਕ ਰਹੀ ਹੈ। ਆਖਣ ਲੱਗੇ ਅਰੇ ਵਾਹ, ਹਮਾਰੇ ਘਰ ਮੇਂ ਤੋ ਕਹੀਂ ਇੱਕ ਵੀ ਗੈਸਟ ਆ ਜਾਏ ਨਾ ਤੋ ਹਮੇ ਉਸਕੋ 4 ਦਿਨ ਖਾਣਾ ਖਿਲਾਉਣਾ ਬਹੁਤ ਮੁਸ਼ਕਿਲ ਪੜਤਾ ਹੈ। ਮੈਂ ਕਿਹਾ ਫਿਰ ਸ਼ੁਕਰ ਕਰਦਾ ਜਿਸ ਸਤਿਗੁਰੂ ਗੁਰੂ ਨਾਨਕ ਨੇ ਰਹਿਮਤ ਕਰਕੇ ਸਾਨੂੰ ਇਹ ਲੰਗਰ ਦੀ ਪ੍ਰਥਾ ਬਖਸ਼ੀ। ਕੀ ਸੋਚਦੇ ਹੋ ਜੇ ਲੱਖ ਬੰਦਾ, ਤਕਰੀਬਨ ਲੱਖ ਤੋਂ ਵਧੇਰੇ ਕਈ ਵਾਰ, ਜੇ ਰੋਜ਼ ਅੰਦਾਜ਼ਨ 1 ਲੱਖ ਬੰਦਾ ਪ੍ਰਸ਼ਾਦਾ ਛਕ ਰਿਹਾ ਕਿੰਨਾ ਖਰਚਾ ਹੋ ਰਿਹਾ ਹੋਵੇਗਾ, ਕਿੱਥੋਂ ਆਉਂਦਾ?
ਬਣਾਉਣ ਤੇ ਪਕਾਉਣ ਤੇ ਕਿੰਨੀ ਮਿਹਨਤ ਲੱਗਦੀ ਹੋਵੇਗੀ, ਕਿੰਨੇ ਬੰਦੇ ਕੰਮ ਕਰ ਰਹੇ ਹੋਣਗੇ।
ਪਰ ਨਾ ਇਹ ਸਾਰਾ ਕੁਝ ਬਹੁਤਾ ਸੇਵਾ ਦੇ ਆਸਰੇ ਹੋ ਰਿਹਾ ਹੈ। ਬਲਿਹਾਰ ਜਾਈਏ, ਯਕੀਨ ਜਾਣਿਓ, ਐਸੀਆਂ ਭਾਵਨਾਵਾਂ, ਐਸੇ ਖਿਆਲ ਦੇਖ ਕੇ, ਗੁਰੂ ਦੇ ਪ੍ਰਤੀ ਗੁਰੂ ਦੀ ਮਹਾਨਤਾ ਵੇਖ ਕੇ ਸਤਿਗੁਰੂ ਦੇ ਸਾਹਮਣੇ ਮੇਰਾ ਸਿਰ ਝੁਕਦਾ ਹੈ।
ਜਿਸ ਨੇ ਪ੍ਰੈਕਟੀਕਲੀ ਇਸ ਗੱਲ ਨੂੰ ਲਾਗੂ ਕਰ ਦਿੱਤਾ ਕਿ ਭਾਈ ਜੇ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਸਾਂਝਾ ਪਿਤਾ ਹੈ ਤੇ ਅਸੀਂ ਸਾਰੇ ਮਨੁੱਖ ਉਸਦੇ ਬੱਚੇ ਹੋਣ ਦੇ ਨਾਤੇ ਸਾਰੇ ਹੀ ਇੱਕ ਜੈਸੇ ਹਾਂ, ਸਾਰੇ ਭਰਾ ਭਰਾ, ਸਾਰੇ ਭਰਾ ਭਰਾ। ਚਲੋ ਇੱਕ ਖਿਆਲ ਤੁਹਾਡੇ ਨਾਲ ਹੋਰ ਸਾਂਝਾ ਕਰ ਲਵਾਂ, ਮੈਨੂੰ ਯਾਦ ਆ ਰਿਹਾ, ਕਿਉਂਕਿ ਜਿਸ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ ਮਨਾਉਣ ਲਈ ਤੁਸੀਂ ਵੱਡੇ ਉਪਰਾਲੇ ਕਰ ਰਹੇ ਹੋ ਨਾ, ਉਸ ਸਤਿਗੁਰੂ ਨੇ ਆਪਣੇ ਜੀਵਨ ਵਿੱਚ ਜੀਵਨ ਦੇ ਰਾਹੀਂ ਸਾਨੂੰ ਇਹ ਗੱਲ ਸਮਝਾਈ। ਇਤਿਹਾਸਕਾਰ ਇਸ ਗੱਲ ਤੇ ਸਹਿਮਤ ਨੇ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵੇਲੇ ਤਕਰੀਬਨ 9 ਸਾਲ ਹੋਵੇਗੀ, 9 ਸਾਲ ਦੀ ਉਮਰ ਸੀ ਜਦੋਂ ਸਤਿਗੁਰੂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਮਨ ਵਿੱਚ ਇਹ ਵਿਚਾਰਿਆ, ਪੁੱਤਰ ਵੱਡਾ ਹੋ ਰਿਹਾ, ਜਵਾਨ ਹੋ ਰਿਹਾ, ਮੈਂ ਇਸ ਨੂੰ ਧਰਮ ਧਾਰਨ ਕਰਵਾ ਦਿਆਂ। ਵਾਹ, ਸੱਚ ਜਾਣਿਓ, ਸਿਆਣੇ ਸੂਝਵਾਨ ਮਾਪਿਆਂ ਨੂੰ ਸਦਾ ਹੀ ਇਹ ਖਿਆਲ ਰਹੇਗਾ, ਉਹਨਾਂ ਨੂੰ ਪਤਾ ਹੈ ਕਿ ਜਿੱਥੇ ਬੱਚੇ ਨੂੰ ਚੰਗਾ ਭੋਜਨ ਦੇਣਾ, ਚੰਗੇ ਬਸਤਰ ਦੇਣੇ, ਚੰਗੀ ਵਿੱਦਿਆ ਦਿਵਾਉਣੀ, ਇਹ ਸਾਡਾ ਫਰਜ਼ ਹੈ, ਉੱਥੇ ਬੱਚੇ ਨੂੰ ਚੰਗਾ ਧਰਮੀ ਬਣਾਉਣਾ ਵੀ ਇਹ ਸਾਡਾ ਫਰਜ਼ ਹੈ। ਯਕੀਨ ਜਾਣਿਓ, ਮੇਰੀ ਹਾਲਤ ਨਾ ਉਸ ਵੇਲੇ ਬੜੀ ਬੁਰੀ ਹੋ ਜਾਂਦੀ ਹੈ ਜਦੋਂ ਮੈਂ ਕਿਸੇ ਬਜ਼ੁਰਗ ਕੋਲੋਂ ਸੁਣਦਾ, ਭਾਈ ਸਾਹਿਬ ਤੁਸੀਂ ਨਾ ਅਰਦਾਸ ਕਰੋ, ਮੇਰੇ ਬੱਚੇ ਵੱਡੇ ਹੋ ਗਏ ਨੇ, 25-30 ਸਾਲਾਂ ਦੇ ਹੋ ਗਏ ਨੇ, ਪਰ ਨਾ ਗੁਰਦੁਆਰੇ ਆਉਂਦੇ ਨੇ ਨਾ ਪਾਠ ਕਰਦੇ ਨੇ, ਅਤੇ ਮੈਂ ਸੋਚਦਾ ਵੀ ਮੈਂ ਹੁਣ ਕਿਹੜੀ ਗੋਲੀ ਇਸ ਨੂੰ ਜੇਬ ਵਿੱਚੋਂ ਕੱਢ ਕੇ ਦਿਆਂ ਜਿਹਦੇ ਨਾਲ ਸੁਧਰ ਜਾਣ। ਗਲਤੀ ਸਾਡੀ, ਅਸਾਂ ਆਪਣੇ ਬੱਚਿਆਂ ਨੂੰ ਧਰਮ ਦੇ ਪਾਸੇ ਵੱਲ ਤੋਰਨ ਦੇ ਲਈ ਉਦੋਂ ਯਤਨ ਨਹੀਂ ਕੀਤਾ ਜਦੋਂ ਠੀਕ ਵੇਲਾ ਸੀ, ਯਤਨ ਹੀ ਨਹੀਂ ਕੀਤਾ। ਅਸੀਂ ਸੋਚਦੇ ਸਾਂ ਚੱਲ ਹੁਣ ਕਿਹੜਾ ਕਿਤੇ ਉਮਰ ਇਸ ਦੀ, ਵੱਡਾ ਹੋਵੇਗਾ ਜਦੋਂ ਪੜ੍ਹ ਲਿਖ ਜਾਏਗਾ ਨਾ, ਬੁੱਢਾ ਹੋ ਜਾਏਗਾ, ਆਪੇ ਕਰ ਲਏਗਾ, ਅਤੇ ਫਿਰ ਉਹ ਕੁਛ ਤਾਂ ਹੋ ਰਿਹਾ। ਪਰ ਸਿਆਣੇ ਸੂਝਵਾਨ ਬੰਦੇ ਨੂੰ ਸਦਾ ਇਹ ਖਿਆਲ ਰਹਿੰਦਾ ਜਿੱਥੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਕਰਨੀ ਹੈ, ਉੱਥੇ ਬੱਚਿਆਂ ਨੂੰ ਚੰਗਾ ਧਰਮੀ ਬਣਾਉਣਾ, ਇਹ ਵੀ ਮੇਰਾ ਫਰਜ਼ ਹੈ। ਮੈਂ ਤਾਂ ਕਲਿਆਣਦਾਸ ਜੀ ਬੜੇ ਸਿਆਣੇ ਪੁਰਸ਼ ਸਨ, ਮਨ ਵਿੱਚ ਸੋਚਦੇ ਸਨ ਬੱਚਾ 9 ਸਾਲਾਂ ਦਾ ਹੋ ਗਿਆ, ਇਸ ਨੂੰ ਧਰਮ ਧਾਰਨ ਕਰਵਾ ਦਈਏ। ਇਸ ਲਈ ਇੱਕ ਦਿਨ ਘਰ ਵਿੱਚ ਪ੍ਰੋਗਰਾਮ ਰੱਖਿਆ ਗਿਆ। ਮੇਰਾ ਅੰਦਾਜ਼ ਹੈ ਕਿ ਉਸ ਦਿਹਾੜੇ ਗੁਰੂ ਨਾਨਕ ਦੇ ਘਰ ਵਿੱਚ ਜੇ ਹਜ਼ਾਰਾਂ ਨਹੀਂ ਨਾ ਤਾਂ ਸੈਂਕੜੇ ਲੋਕ ਜ਼ਰੂਰ ਇਕੱਠੇ ਹੋਏ ਹੋਣਗੇ, ਕਿਉਂਕਿ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਸਾਹਿਬ ਆਪਣੇ ਇਲਾਕੇ ਦੇ ਚੰਗੇ ਮੰਨੇ ਪ੍ਰਮੰਨੇ ਵਿਅਕਤੀ ਸਨ, ਆਪਣੀ ਬਿਰਾਦਰੀ ਦੇ ਬੜੇ ਸਤਿਕਾਰਯੋਗ ਵਿਅਕਤੀ ਸਨ, ਨਾਲੇ ਮੁਸਲਿਮ ਰਾਜ ਹੋਣ ਦੇ ਬਾਵਜੂਦ ਬੜੇ ਉੱਚੇ ਅਹੁਦੇ ਤੇ ਕੰਮ ਕਰ ਰਹੇ ਨੇ, ਪਟਵਾਰੀ ਨੇ, ਸਾਰੇ ਇਲਾਕੇ ਦੇ ਲੋਕ ਉਹਨਾਂ ਨੂੰ ਜਾਣਦੇ ਨੇ। ਹੁਣ ਮੇਰਾ ਅੰਦਾਜ਼ ਹੈ ਕਿ ਉਸ ਦਿਹਾੜੇ ਉਸ ਘਰ ਵਿੱਚ ਜਿਸ ਦਿਨ ਮਹਾਰਾਜ ਗੁਰੂ ਨਾਨਕ ਦੇਵ ਨੂੰ ਆ ਜਨੇਊ ਪਾਉਣ ਦੀ ਰਸਮ ਕਰਨੀ ਸੀ, ਇਹ ਧਰਮ ਧਾਰਨ ਕਰਵਾਉਣਾ ਸੀ, ਉਹਨਾਂ ਦੇ ਖਿਆਲ ਦੇ ਮੁਤਾਬਕ ਉਸ ਦਿਨ ਗੁਰੂ ਨਾਨਕ ਦੇ ਘਰ ਵਿੱਚ ਲਾਜ਼ਮੀ ਤੌਰ ਤੇ ਮਹਿਤਾ ਕਾਲੂ ਸਾਹਿਬ ਦੇ ਸਾਰੇ ਰਿਸ਼ਤੇਦਾਰ, ਇਲਾਕੇ ਦੇ ਪਤਵੰਤੇ ਸੱਜਣ, ਮਹਿਤਾ ਕਲਿਆਣ ਦਾਸ ਜੀ ਦੇ ਬਹੁਤ ਸਾਰੇ ਮੁਸਲਮਾਨ ਮਿੱਤਰ ਵੀ ਤੇ ਇਲਾਕੇ ਦੇ ਸਾਰੇ ਧਾਰਮਿਕ ਆਗੂ ਵੀ ਜ਼ਰੂਰ ਆਏ ਹੋਣਗੇ, ਕਿਉਂਕਿ ਇਲਾਕੇ ਦੇ ਪਟਵਾਰੀ ਦੇ ਬੱਚੇ ਦੇ ਧਰਮ ਧਾਰਨ ਸੰਸਕਾਰ ਹੋ ਰਿਹਾ, ਕਿਵੇਂ ਹੋ ਸਕਦਾ ਕਿ ਇਲਾਕੇ ਦੇ ਸੂਝਵਾਨ ਬੜੇ ਪ੍ਰਸਿੱਧ ਪੰਡਿਤ ਜਨ, ਬ੍ਰਾਹਮਣ ਜਨ ਨਾ ਪਹੁੰਚੇ ਹੋਣ। ਇਹ ਨਜ਼ਾਰਾ ਬੜਾ ਅਨੋਖਾ ਸੀ, ਭਰੀ ਭਰੀ ਹੋਈ ਸਭਾ ਵਿੱਚ ਜਦੋਂ ਵਿਚਕਾਰ ਲਿਆ ਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਬਿਠਾ ਦਿੱਤਾ ਗਿਆ ਨਾ, ਜਿਵੇਂ ਹੀ ਪੰਡਿਤ ਜੀ ਨੇ ਮੰਤਰ ਪੜ੍ਹਦਿਆਂ ਹੋਇਆਂ ਗੁਰੂ ਨਾਨਕ ਦੇ ਗਲ ਵਿੱਚ ਜਨੇਊ ਪਾਉਣਾ ਚਾਹਿਆ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੱਥ ਪਕੜ ਲਿਆ ਤੇ ਆਖਣ ਲੱਗੇ, ਪੰਡਿਤ ਜੀ ਇਹ ਕੀ ਕਰਨ ਲੱਗੇ ਹੋ? ਇਹ ਗੱਲ ਹੋਰ ਆਖ ਲਵਾਂ, ਭਲਾ ਜ਼ਰਾ ਆਪ ਸੋਚੋ, ਜੇ ਸਾਡੇ ਘਰ ਵੀ ਹਜ਼ਾਰਾਂ ਬੰਦੇ ਹੀ ਇਕੱਠੇ ਹੋਏ ਹੋਣ, ਉਸ ਵੇਲੇ ਸਾਡੀ ਹਿੰਮਤ ਹੈ ਕਿ ਅਸੀਂ ਉੱਠ ਕੇ ਕੋਈ ਉਹ ਗੱਲ ਕਰ ਸਕੀਏ ਜਿਹੜੀ ਇਹਨਾਂ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਉਣੀ? ਕਰ ਸਕਾਂਗੇ? ਨਹੀਂ ਨਹੀਂ, ਜਿਸ ਵੇਲੇ ਉਮਰ ਸਿਰਫ 9 ਸਾਲ ਹੋਵੇ ਉਸ ਵੇਲੇ, ਭਲਾ 9 ਸਾਲ ਦੀ ਉਮਰ ਵਿੱਚ ਧਰਮ ਦੀ, ਰਾਜਨੀਤੀ ਦੀ, ਸਮਾਜ ਦੀ ਕਿੰਨੀ ਕੁ ਜਾਣਕਾਰੀ ਹੁੰਦੀ ਹੈ ਕਿਸੇ ਬੱਚੇ ਨੂੰ? ਤੇ ਉਹ ਤੇ ਮਹਾਰਾਜ ਗੁਰੂ ਨਾਨਕ ਦੇਵ ਨੂੰ ਬੱਚਾ ਹੀ ਸਮਝਦੇ ਸਨ ਨਾ। ਜਿਸ ਵੇਲੇ ਰੋਕ ਕੇ ਪੁੱਛਿਆ ਨਾ ਕਿਉਂ ਪਾਉਣ ਲੱਗੇ ਹੋ, ਤੇ ਪੰਡਿਤ ਜੀ ਦਾ ਜਵਾਬ ਸੀ, ਆਖਣ ਲੱਗੇ, ਪੁੱਤਰ ਜੇ ਇਹ ਧਾਗਾ ਪਾ ਲਏਗਾ ਤਾਂ ਉੱਚੀ ਜ਼ਾਤ ਦਾ ਹਿੰਦੂ ਸਮਝਿਆ ਜਾਏਗਾ। ਲਫ਼ਜ਼ਾਂ ਵੱਲ ਧਿਆਨ ਕਰਿਓ। ਮੈਂ ਨਾ ਅੱਜ ਸਵੇਰੇ ਵੀ ਦੁਬਾਰਾ ਇਸ ਗੱਲ ਦਾ ਅਧਿਐਨ ਕਰ ਰਿਹਾ ਸਾਂ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਭਾ ਲਿਖਦੇ ਨੇ, ਜਨੇਊ ਪਾਉਣ ਵੇਲੇ ਜਿਹੜਾ ਧਾਗਾ ਬ੍ਰਾਹਮਣ ਦੇ ਗਲ ਵਿੱਚ ਪਾਇਆ ਜਾਣਾ, ਕਪਾਹ ਦਾ ਬਣਿਆ ਹੋਵੇਗਾ, ਬ੍ਰਾਹਮਣ ਨੇ ਮੰਤਰ ਪੜ੍ਹਦਿਆਂ ਉਸ ਨੂੰ ਵੱਟ ਚੜਾਉਣੇ ਨੇ, ਉਹਦੇ ਤੇ ਗੰਢਾਂ ਦੇਣੀਆਂ ਨੇ, ਤੇ ਜਿਹੜਾ ਧਾਗਾ ਬ੍ਰਾਹਮਣ ਦੇ ਗਲ ਵਿੱਚ ਪੈਣਾ ਉਸਦੀ ਕਿਸਮ ਅਲੱਗ ਹੈ, ਉਸ ਦੀਆਂ ਗੰਢਾਂ ਅਲੱਗ ਨੇ, ਉਸਦੇ ਵੱਟ ਅਲੱਗ ਨੇ, ਤਾਂ ਕਿ ਦੂਰੋਂ ਵੇਖਦਿਆਂ ਹੀ ਪਤਾ ਲੱਗਦਾ ਇਹ ਬ੍ਰਾਹਮਣ ਹੈ, ਉੱਚੀ ਜਾਤ ਹੈ। ਜਿਹੜਾ ਧਾਗਾ ਖੱਤਰੀ ਦੇ ਗਲ ਵਿੱਚ ਪਾਉਣਾ ਹੈ ਉਹ ਸਣ ਦਾ, ਵੱਖਰੀ ਕਿਸਮ ਦਾ ਹੈ, ਉਹਦੇ ਤੇ ਚੜਾਉਣ ਵਾਲੇ ਵੱਟ ਤੇ ਗੰਢਾਂ ਉਹ ਵੀ ਅਲੱਗ ਕਿਸਮ ਦੀਆਂ ਨੇ, ਤਾਂ ਕਿ ਦੂਰੋਂ ਵੇਖਦਿਆਂ ਹੀ ਪਤਾ ਲੱਗਦਾ ਬਈ ਆਹ ਬੰਦਾ ਖੱਤਰੀ ਹੈ। ਤੇ ਜਿਹੜਾ ਧਾਗਾ ਵੈਸ਼ ਦੇ ਗਲ ਵਿੱਚ ਪਾਈਦਾ, ਬਾਕਾਇਦਾ ਸਪਸ਼ਟ ਲਿਖਿਆ ਹੈ, ਮੀਂਡੇ ਦੀ ਉੱਨ ਦਾ, ਭਾਵ ਭੇਡੂ ਦੀ ਉੱਨ ਦਾ ਬਣਾਇਆ ਹੋਇਆ ਧਾਗਾ, ਜਿਹੜਾ ਵੈਸ਼ ਦੇ ਗਲ ਵਿੱਚ ਪੈਣਾ, ਤਾਂ ਕਿ ਦੂਰੋਂ ਵੇਖਦਿਆਂ ਹੀ ਪਤਾ ਲੱਗਦਾ ਇਹ ਵੈਸ਼ ਹੈ। ਮਹਾਂ ਅਫਸੋਸ ਦੀ ਗੱਲ ਕਿ ਜਿਹੜੇ ਨੀਵੀਂ ਜ਼ਾਤ ਦੇ ਸ਼ੂਦਰ ਨੇ ਜਾਂ ਇਸਤਰੀਆਂ ਨੇ, ਉਹਨਾਂ ਨੂੰ ਤੇ ਇਹ ਜਨੇਊ ਪਾਇਆ ਹੀ ਨਹੀਂ ਜਾਂਦਾ। ਸੋ ਧਰਮ ਦੀ ਨਜ਼ਰ ਵਿੱਚ, ਗੁਸਤਾਖੀ ਲਿਖੇ ਮਾਂ, ਧਰਮ ਦੀ ਨਜ਼ਰ ਵਿੱਚ ਇਸਤਰੀ ਜਾਤੀ ਦਾ ਸਟੈਟਸ, ਇਸਤਰੀ ਜਾਤੀ ਦਾ ਰੁਤਬਾ ਕਿਸੇ ਸ਼ੂਦਰ ਤੋਂ ਵੱਧ ਨਹੀਂ ਹੈਗਾ। ਗੁਸਤਾਖੀ ਲਿਖੇ ਮਾਂ, ਹਿੰਦੂ ਧਰਮ ਦੀ ਵਿਆਖਿਆ ਇਹ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਆਖਣ ਲੱਗੇ, ਅੱਛਾ ਜੇ ਮੈਂ ਇਹ ਧਾਗਾ ਪਾ ਲਵਾਂ ਤੇ ਫਿਰ ਉੱਚੀ ਜਾਤ ਦਾ ਹਿੰਦੂ ਸਮਝਿਆ ਜਾਵਾਂਗਾ? ਕਹਿਣ ਲੱਗੇ ਹਾਂ। ਤੇ ਗੁਰੂ ਨਾਨਕ ਦੇਵ ਆਖਣ ਲੱਗੇ, ਜੇ ਮੈਂ ਇਹ ਨਾ ਪਾਵਾਂ ਤੇ ਫਿਰ? ਆਖਣ ਲੱਗੇ, ਫਿਰ ਤੁਸੀਂ ਨਾ ਨੀਵੀਂ ਜਾਤ ਦੇ ਸ਼ੂਦਰ ਸਮਝੇ ਜਾਓਗੇ। ਹੁਣ ਗੁਰੂ ਨਾਨਕ ਦੀ ਵਿਚਾਰਧਾਰਾ ਔਰ ਗੁਰੂ ਨਾਨਕ ਦੇ ਬਚਨਾਂ ਨੂੰ ਸਮਝਣਾ, ਗੁਰੂ ਨਾਨਕ ਆਖਣ ਲੱਗੇ ਇਸਦਾ ਮਤਲਬ ਇਹ ਹੋਇਆ ਕਿ ਜੇ ਇਹ ਧਾਗਾ ਪਾਉਂਦਿਆਂ ਸਾਰ ਮੈਂ ਆਪਣੇ ਆਪ ਨੂੰ ਉੱਚੀ ਜ਼ਾਤ ਦਾ ਸਮਝਾਂਗਾ ਤਾਂ ਲਾਜ਼ਮੀ ਤੌਰ 'ਤੇ ਮੈਂ ਦੂਸਰਿਆਂ ਨੂੰ ਨੀਵੀਂ ਜ਼ਾਤ ਦਾ ਵੀ ਸਮਝਾਂਗਾ। ਇਸਦਾ ਮਤਲਬ ਇਸ ਧਾਗੇ ਨੇ ਮੇਰੇ ਗਲ ਵਿੱਚ ਪੈਂਦਿਆਂ ਸਾਰ ਮੈਨੂੰ ਇਹ ਖਿਆਲ ਦਿੱਤਾ ਕਿ ਦੂਸਰੇ ਨੀਵੇਂ ਨੇ, ਉਹਨਾਂ ਨਾਲ ਨਫ਼ਰਤ ਕਰਨੀ ਜਾਇਜ਼ ਹੈ। ਸਤਿਗੁਰੂ ਗੁਰੂ ਨਾਨਕ ਆਖਣ ਲੱਗੇ, ਪੰਡਿਤ ਜੀ ਕੋਈ ਉਹ ਵਾਲਾ ਧਾਗਾ ਦਿਓ ਜਿਸ ਨੂੰ ਪਾਉਣ ਨਾਲ ਘੱਟੋ ਘੱਟ ਮੈਨੂੰ ਇਨਸਾਨੀਅਤ ਨੂੰ ਪਿਆਰ ਕਰਨ ਦੀ ਜਾਚ ਆਵੇ। ਇਸ ਲਈ ਸਤਿਗੁਰੂ ਗੁਰੂ ਨਾਨਕ ਦੇਵ ਨੇ ਆਖਿਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਪਰ ਨਾ ਕੀ ਕਰੀਏ, ਧਰਮ ਦੀ ਦੁਨੀਆਂ ਵਿੱਚ ਵੀ ਨਹੀਂ ਨਹੀਂ ਰਾਜਨੀਤੀ ਦੀ ਦੁਨੀਆਂ ਵਿੱਚ ਵੀ ਇਹੋ ਕੁਛ ਹੀ ਚੱਲ ਰਿਹਾ। ਆਪਾਂ ਸੰਖੇਪ ਵਿਚਾਰ ਕਰਕੇ ਜਲਦੀ ਨਾਲ ਸ਼ਬਦ ਵਿਚਾਰ ਵੱਲ ਵਧਦੇ ਹਾਂ, ਜੋ ਸਤਿਗੁਰੂ ਨੇ ਫੁਰਮਾਨ ਕੀਤਾ ਬਚਨ। ਦੇਖੋ ਇਹ ਦਿਹਾੜੇ ਨਾ ਬੜੇ ਮਹੱਤਵਪੂਰਨ ਹੈ ਸਿੱਖ ਮਨਾਂ ਵਿੱਚੋਂ ਉਹਨਾਂ ਮਾੜੀਆਂ ਘਟਨਾਵਾਂ ਦੀ ਯਾਦ ਕਦੇ ਨਹੀਂ ਭੁੱਲ ਸਕੇਗੀ ਜੋ ਅੱਜ ਤੋਂ 35 ਸਾਲ ਪਹਿਲਾਂ ਵਾਪਰੀਆਂ ਇਹ ਦਿਹਾੜੀ ਸਨ ਤਪਦੀ ਹੋਈ ਸੜਦੀ ਹੋਈ ਗਰਮੀ ਵਾਲੇ ਦਿਨ ਜਦੋਂ ਵੇਲੇ ਦੀ ਸਰਕਾਰ ਨੇ ਫੌਜਾਂ ਦੇ ਰਾਹੀਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਆਖਾਂ ਉਹ ਭਾਈ ਇਸ ਗੱਲ ਨੂੰ ਸਮਝਣ ਵਿੱਚ ਨਾ ਕੋਈ ਬਹੁਤਾ ਡੂੰਘਾ ਦਿਮਾਗ ਲਾਉਣ ਦੀ ਲੋੜ ਨਹੀਂ ਬੜੀ ਸੌਖੀ ਗੱਲ ਹੈ ਜਿਵੇਂ ਹੀ ਤੁਸੀਂ ਘੱਟ ਗਿਣਤੀਆਂ ਨੂੰ ਮਾਰੋਗੇ ਘੱਟ ਗਿਣਤੀ 'ਤੇ ਹਮਲਾ ਕਰੋਗੇ ਘੱਟ ਗਿਣਤੀ ਨੂੰ ਨੁਕਸਾਨ ਪਹੁੰਚਾਓਗੇ ਬਹੁ ਗਿਣਤੀ ਖੁਸ਼ ਹੋ ਕੇ ਤੁਹਾਨੂੰ ਵੋਟਾਂ ਨਾਲ ਨਿਵਾਜ ਕੇ ਤੁਹਾਡੀ ਸਰਕਾਰ ਬਣਾ ਦੇਗੀ ਇਹ ਤਾਂ ਇੱਕ ਸਿੱਧਾ ਜਿਹਾ ਫਾਰਮੂਲਾ ਹੈ ਔਰ ਇਹ ਕੁਛ ਵਾਪਰਦਾ ਨਹੀਂ ਰਿਹਾ ਮਤ ਸੋਚੋ ਕਿ ਇਹ ਗੱਲ ਕਿਤੇ ਕੱਲ੍ਹ ਹੋਈ ਸੀ ਨਹੀਂ ਗੁਰੂ ਨਾਨਕ ਦੇ ਵੇਲੇ ਵੀ ਇਹ ਕੁਛ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਤਿਗੁਰੂ ਦੀ ਸ਼ਹਾਦਤ ਵੇਲੇ ਵੀ ਇਹ ਕੁਝ ਹੀ ਸੀ ਜਹਾਂਗੀਰ ਭਾਵੇਂ ਕਿ ਕਿਤੇ ਤੁਝ ਕੇ ਜਹਾਂਗੀਰੀ ਪੜ੍ਹ ਕੇ ਤਾਂ ਵੇਖੋ ਆਪ ਲਿਖਦਾ ਮੈਂ ਰੋਜ਼ 2 ਮਟਕੇ ਸ਼ਰਾਬ ਪੀਂਦਾ ਸਾਂ ਜਹਾਂਗੀਰ ਲਿਖਦਾ ਹਾਲਾਂਕਿ ਇਸਲਾਮ ਦੇ ਵਿੱਚ ਤੇ ਸ਼ਰਾਬ ਪੀਣੀ ਹਰਾਮ ਹੈ ਪਰ ਇਸ ਦੇ ਬਾਵਜੂਦ ਆਪਣੇ ਆਪ ਨੂੰ ਵੱਡਾ ਮੁਸਲਿਮ ਪ੍ਰਚਾਰਕ ਸਦਵਾਉਂਦਾ ਸੀ ਕਿਉਂਕਿ ਮੁਸਲਿਮ ਪ੍ਰਚਾਰਕ ਸਦਵਾਉਂਦਾ ਸੀ ਤੇ ਚਾਹੁੰਦਾ ਸੀ ਕਿ ਇਸਲਾਮ ਸਭ ਪਾਸੇ ਲਾਗੂ ਹੁੰਦਾ ਇਸ ਲਈ ਘੱਟ ਗਿਣਤੀਆਂ ਵਿੱਚੋਂ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਲੱਗਿਆਂ ਢਿੱਲ ਨਹੀਂ ਲਾਉਂਦਾ ਹੋਰ ਤੇ ਕੋਈ ਕਾਰਨ ਨਹੀਂ ਸੀ ਮੈਂ ਫਿਰ ਦੁਹਰਾ ਕੇ ਗੱਲ ਆਖਦਾ ਜਗਤ ਨੂੰ ਕਦੇ ਕਦੋਂ ਸਮਝ ਆਵੇਗੀ ਦੁਨੀਆ ਦੇ ਇਸ ਖਿਆਲ ਦੀ ਸਤਿਗੁਰੂ ਦੇ ਇਸ ਖਿਆਲ ਦੀ ਕਿ ਭਾਈ ਅਸੀਂ ਸਾਰੇ ਮਨੁੱਖ ਹੋਣ ਦੇ ਨਾਤੇ ਜੇ ਇਹ ਮੰਨਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਸਾਡਾ ਸਾਰਿਆਂ ਦਾ ਸਾਂਝਾ ਪਿਤਾ ਏਕ ਪਿਤਾ ਏਕਸ ਕੇ ਹਮ ਬਾਰਿਕ ਆਹ ਵਾਲੀ ਗੱਲ ਕਦੋਂ ਸਮਝ ਆਏਗੀ ਸਤਿਗੁਰੂ ਪਾਤਸ਼ਾਹ ਜੋ ਕੁਝ ਫਰਮਾਨ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਤਿਗੁਰੂ ਆਹ ਆਪਾਂ ਵਿਚਾਰ ਕਰਦੇ ਹਾਂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ
ਵਾਹਿਗੁਰੂ ਹੇ ਵਾਹਿਗੁਰੂ ਜੀ ਤੁਸੀਂ ਦਾਤਾ ਹੋ ਤੁਸੀਂ ਠਾਕੁਰ ਹੋ ਠਾਕੁਰ ਸਵਾਮੀ ਮਾਲਕ ਇੱਕੋ ਹੀ ਭਾਵ ਹੈ ਹੇ ਵਾਹਿਗੁਰੂ ਜੀ ਤੁਸੀਂ ਦਾਤਾਂ ਦੇਣ ਵਾਲੇ ਹੋ ਬਲਕਿ ਇਤਨੀਆਂ ਦਾਤਾਂ ਦੇਣ ਵਾਲੇ ਹੋ ਮਹਾਰਾਜ ਗੁਰੂ ਨਾਨਕ ਦੇਵ ਤੇ ਆਖਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਹੇ ਕਿੰਨੀ ਕੁ ਦੇਰ ਜੁਗਾਂ ਜੁਗੰਤਰ ਖਾ ਹੀ ਖਾਹੇ ਯੁਗਾਂ ਯੁਗਾਂਤਰਾਂ ਤੱਕ ਜੀਵ ਖਾਂਦੇ ਹੀ ਖਾਂਦੇ ਰਹਿੰਦੇ ਨੇ ਪਰ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਫਿਰ ਵੀ ਨਹੀਂ ਮੁੱਕਦੀਆਂ ਤੁਮ ਦਾਤੇ ਚਲੋ ਇਹ ਖਿਆਲ ਵੀ ਹਿਰਦੇ ਵਿੱਚ ਵਸਾ ਲੈਣਾ ਸਾਡੇ ਵਿੱਚੋਂ ਕਿੰਨੇ ਨੇ ਜਿਨ੍ਹਾਂ ਨੂੰ ਹਰ ਵੇਲੇ ਇਹ ਚਿੰਤਾ ਬਣੀ ਰਹਿੰਦੀ ਹੈ ਹਾਏ ਮੇਰੇ ਬੱਚਿਆਂ ਦਾ ਕੀ ਬਣੇਗਾ ਧਿਆਨ ਕਰਿਓ ਹਾਏ ਮੇਰੇ ਬੱਚਿਆਂ ਦੀ ਪਾਲਣਾ ਕਿਵੇਂ ਹੋਵੇਗੀ ਖਾਸ ਕਰਕੇ ਜਿਸ ਨੂੰ ਕਿਤੇ ਖਦਸ਼ਾ ਹੋਵੇ ਨਾ ਡਾਕਟਰ ਨੇ ਕਹਿ ਦਿੱਤਾ ਹੋਵੇ ਵੀ ਤੇਰੀ ਜ਼ਿੰਦਗੀ ਦੇ ਤੇ ਦਿਨ ਬੜੇ ਥੋੜੇ ਰਹਿ ਗਏ ਨੇ ਉਹ ਇਸ ਚਿੰਤਾ ਵਿੱਚ ਬਹੁਤ ਘੁਲ ਘੁਲ ਕੇ ਮਰਦਾ ਹਾਏ ਮੇਰੇ ਬੱਚਿਆਂ ਦੀ ਪਾਲਣਾ ਕੌਣ ਕਰੇਗਾ ਗੁਸਤਾਖੀ ਲਿਖੇ ਮਾਂ ਫਿਰ ਮੰਨਣਾ ਪਏਗਾ ਵਾਹਿਗੁਰੂ ਤੇ ਬਿਲਕੁਲ ਭਰੋਸਾ ਨਹੀਂ ਹੈਗਾ ਨਹੀਂ ਹੈਗਾ ਭਲਾ ਇੱਕ ਗੱਲ ਦੱਸੋ ਜਿਹੜੇ ਬੱਚੇ ਜਨਮੇ ਹੀ ਯਤੀਮ ਸਨ ਕਿ ਉਹਨਾਂ ਦੀ ਪਾਲਣਾ ਨਹੀਂ ਹੋਈ ਹੁੰਦੀ ਹੈ ਕਿ ਨਹੀਂ ਹੁੰਦੀ ਜਿਹੜੇ ਬੱਚਿਆਂ ਨੂੰ ਦੁਨੀਆਂ ਵਿੱਚ ਕੋਈ ਨਹੀਂ ਸਾਂਭਦਾ ਕਿ ਉਹ ਦੁਨੀਆਂ ਵਿੱਚ ਕਿਤੇ ਕਾਮਯਾਬ ਨਹੀਂ ਹੁੰਦੇ ਉਹ ਕਿਤੇ ਪੜ੍ਹ ਲੈ ਕੇ ਸਿਆਣੇ ਨਹੀਂ ਬਣਦੇ ਜਾਂ ਉੱਚੇ ਅਹੁਦਿਆਂ ਤੇ ਨਹੀਂ ਪਹੁੰਚਦੇ ਸਤਿਗੁਰੂ ਇਸੇ ਲਈ ਆਖਦੇ ਨੇ ਹੇ ਮੇਰੇ ਵਾਹਿਗੁਰੂ ਤੁਸੀਂ ਦਾਤਾ ਹੋ ਤੁਸੀਂ ਠਾਕੁਰ ਹੋ ਤੁਸੀਂ ਪਾਲਣਾ ਕਰਨ ਵਾਲੇ ਹੋ ਤੁਸੀਂ ਮੇਰੇ ਨਾਇਕ ਮੇਰੇ ਖਸਮ ਇਸ ਸਾਰੇ ਜਗਤ ਦੇ ਨਾਇਕ ਅਥਵਾ ਖਸਮ ਅਥਵਾ ਮਾਲਕ ਤੁਸੀਂ ਹੋ
ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਧਾਰੇ।
ਹੇ ਵਾਹਿਗੁਰੂ ਜੀ, ਤੁਸੀਂ ਹਰ ਪਲ, ਹਰ ਛਿੰਨ, ਹਰ ਨਿਮਖ ਨਿਮਖ ਸਭ ਦੀ ਪਾਲਣਾ ਕਰਦੇ ਹੋ, ਸਾਰਿਆਂ ਦੀ ਪ੍ਰਤਪਾਲਣਾ ਕਰਦੇ ਹੋ, ਤੇ ਅਸੀਂ ਬੱਚੇ, ਅਸੀਂ ਜੀਵ ਤੇਰੇ ਹੀ ਤਾਰੇ, ਤੇਰੇ ਹੀ ਬਣਾਏ ਹੋਏ ਹਾਂ, ਭਾਵ ਤੇਰੇ ਹੀ ਪੈਦਾ ਕੀਤੇ, ਤੇਰੇ ਹੀ ਸਾਜੇ ਹੋਏ ਹਾਂ।
ਜਿਹਵਾ ਏਕ ਕਵਨ ਗੁਣ ਕਹੀਆ।
ਵਾਹਿਗੁਰੂ, ਸਤਿਗੁਰੂ ਆਖਦੇ ਨੇ ਹੇ ਮੇਰੇ ਪ੍ਰਭੂ, ਮੈਂ ਕੀ ਕਰਾਂ, ਮੇਰੇ ਕੋਲ ਜ਼ੁਬਾਨ ਤੇ ਇੱਕ ਹੈ ਜਿਸ ਨਾਲ ਮੈਂ ਤੇਰੀ ਵਡਿਆਈ ਨਹੀਂ ਕਰ ਸਕਦਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੇਰੇ ਕੋਲ ਤੇ ਇੱਕ ਜ਼ੁਬਾਨ ਹੈ, ਇੱਕ ਜ਼ੁਬਾਨ ਨਾਲ ਹੇ ਪ੍ਰਭੂ ਤੇਰੀ ਸਾਰੀ ਵਡਿਆਈ ਨਹੀਂ ਕੀਤੀ ਜਾ ਸਕਦੀ।
ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਆ।
ਵਾਹਿਗੁਰੂ, ਹੇ ਪ੍ਰਭੂ ਜੀ, ਤੁਸੀਂ ਬੇਸ਼ੁਮਾਰ ਹੋ, ਬੇਸ਼ੁਮਾਰ ਅਨਲਿਮਿਟਡ, ਬਿਯੋਂਡ ਦੀ ਲਿਮਿਟਸ, ਦੁਨੀਆਂ ਦੇ ਕਿਸੇ ਪੈਮਾਨੇ ਨਾਲ ਵਾਹਿਗੁਰੂ ਨੂੰ ਅਥਵਾ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨੂੰ ਨਹੀਂ ਮਾਣਿਆ ਜਾ ਸਕਦਾ, ਨਹੀਂ ਮਾਣਿਆ ਜਾ ਸਕਦਾ, ਨਹੀਂ ਤੋਲਿਆ ਜਾ ਸਕਦਾ, ਨਹੀਂ ਮਿਣਿਆ ਜਾ ਸਕਦਾ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾਓ ਦੀ ਪੰਕਤੀ ਵਿੱਚ ਸਤਿਗੁਰੂ ਆਖ ਰਹੇ ਨੇ, ਹੇ ਪ੍ਰਭੂ, ਤੇਰਾ ਅੰਤ ਨਹੀਂ ਪਾਇਆ ਜਾਂਦਾ।
ਰਹਾਓ ਕੋਟ ਪਰਾਦ ਹਮਾਰੇ ਖੰਡ ਹੋ, ਅਨੇਕ ਵਿਧੀ ਸਮਝਾਵੋ ਹੋ।
ਵਾਹ ਵਾਹ, ਇੱਕ ਖਿਆਲ ਹੋਰ ਕਰਨਾ, ਪਿਤਾ ਦੇ ਨਾ ਦਰਅਸਲ ਅਨੇਕਾਂ ਰੂਪ ਨੇ। ਪਿਤਾ ਜਿੱਥੇ ਜਨਮ ਦੇਣ ਵਾਲਾ ਹੁੰਦਾ, ਜਿੱਥੇ ਪਾਲਣਾ ਕਰਨ ਵਾਲਾ ਹੁੰਦਾ, ਉੱਥੇ ਸਿੱਖਿਆ ਦਾਤਾ ਵੀ ਹੈ। ਤੇ ਜਿਸ ਵੇਲੇ ਬੱਚਾ ਉਸ ਦੀ ਦਿੱਤੀ ਹੋਈ ਸਿੱਖਿਆ ਤੇ ਨਹੀਂ ਤੁਰਦਾ, ਗੁਸਤਾਖੀ ਲਈ ਖਿਮਾ, ਫਿਰ ਤਾਂ ਉਹ ਸਜ਼ਾ ਵੀ ਦਿੰਦਾ। ਸਜ਼ਾ ਇਸ ਲਈ ਦਿੰਦਾ ਤਾਂ ਕਿ ਇਸ ਨੂੰ ਸ਼ੁਭ ਰਸਤੇ ਚੱਲਣ ਦੀ ਜਾਂਚ ਆ ਜਾਏ, ਇਸ ਨੂੰ ਪਤਾ ਲੱਗੇ ਕਿ ਮੈਂ ਕੋਈ ਗਲਤੀ ਕੀਤੀ ਹੈ। ਸਤਿਗੁਰੂ ਆਖਦੇ ਨੇ, ਐ ਮੇਰੇ ਪ੍ਰਭੂ, ਤੁਸੀਂ ਬੜੇ ਕਿਰਪਾਲੂ ਹੋ, ਮੇਰੇ ਕਰੋੜਾਂ ਹੀ ਪਾਪ ਮੁਆਫ ਵੀ ਕਰ ਦਿੰਦੇ ਹੋ, ਪਰ ਅਨੇਕਾਂ ਤਰੀਕਿਆਂ ਨਾਲ ਮੈਨੂੰ ਸਮਝਾਉਂਦੇ ਹੋ, ਮੈਨੂੰ ਸਿੱਖਿਆ ਦਿੰਦੇ ਹੋ।
ਹਾਮੇ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ ਹੋ।
ਹੇ ਵਾਹਿਗੁਰੂ ਜੀ, ਅਸੀਂ ਅਗਿਆਨੀ ਹਾਂ, ਅਗਿਆਨੀ ਜਿਸ ਨੂੰ ਕੋਈ ਗਿਆਨ ਨਾ ਹੋਵੇ, ਅਲਪ, ਅਲਪ ਮੈਨੇ ਛੋਟਾ, ਅਸੀਂ ਅਗਿਆਨੀ ਹਾਂ, ਛੋਟੇ ਹਾਂ, ਮਤ ਥੋੜੀ, ਥੋੜੀ ਮਤ ਵਾਲੇ ਹਾਂ। ਤੁਮ ਆਪਣ ਬਿਰਧ ਰਖਾਵੋ, ਐ ਮੇਰੇ ਪ੍ਰਭੂ ਜੀ, ਇਹ ਤੇ ਸਿਰਫ 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 ਤੇ ਸਿਰਫ ਤੁਹਾਡਾ ਸੁਭਾਅ ਹੈ ਕਿ ਤੁਸੀਂ ਸਦਾ ਹੀ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਹੋ, ਰਹਿਮਤ ਕਰਦੇ ਹੋ ਤੇ ਬਖਸ਼ਿਸ਼ਾਂ ਨਾਲ ਨਿਵਾਜਦੇ ਹੋ।
ਤੁਮਰੀ ਸਾਰਾ ਨਾ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ।
ਐ ਪ੍ਰਭੂ ਜੀ, ਮੈਂ ਤੁਹਾਡੀ ਹੀ ਸ਼ਰਣ ਵਿੱਚ ਹਾਂ, ਸਦਾ ਤੁਹਾਡੀ ਹੀ ਆਸ ਤੇ ਹਾਂ। ਦੇਖੋ ਗੁਰਬਾਣੀ ਵਿੱਚ ਨਾ ਆਸ ਦਾ ਭਾਵ ਵੀ ਵਿਸ਼ਵਾਸ ਵਜੋਂ ਕੀਤਾ ਗਿਆ। ਜਿਸ ਵੇਲੇ ਸਤਿਗੁਰੂ ਆਖਦੇ ਨੇ ਨਾ, ਤੁਮਰੀ ਆਸ ਭਰੋਸਾ ਤੁਮਰਾ, ਤੇਰਾ ਭਰੋਸਾ ਤੇਰੀ ਆਸ, ਤੇਰੀ ਆਸ ਤੇਰਾ ਵਿਸ਼ਵਾਸ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੇਰੇ ਵਿਸ਼ਵਾਸ ਤੇ, ਤੇਰੀ ਆਸ ਤੇ ਹੈ ਮੇਰੇ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਹਾਂ, ਅਤੇ ਤੁਸੀਂ ਹੀ ਮੇਰੇ ਸਭ ਤੋਂ ਸੁਹੇਲੇ, ਸਭ ਤੋਂ ਚੰਗੇਰੇ ਮਿੱਤਰ ਹੋ, ਰਹਿਮਤ ਕਰਕੇ ਮੈਨੂੰ ਆਪਣੀ ਮਿੱਤਰਤਾ ਨਾਲ ਨਿਵਾਜਦੇ ਹੋ।
ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ।
ਵਾਹਿਗੁਰੂ, ਐ ਮੇਰੇ ਪ੍ਰਭੂ ਜੀ, ਆਪ ਜੀ ਦੀ ਚਰਨ ਸ਼ਰਨ ਵਿੱਚ ਮੇਰੀ ਦੋ ਹੱਥ ਜੋੜ ਕੇ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ, ਤੁਸੀਂ ਸਦਾ ਹੀ ਮੇਰੀ ਰੱਖਿਆ ਕਰਦੇ ਹੋ, ਰਹਿਮਤ ਕਰਨਾ ਜੀ ਦਾ ਤਾਰ, ਆਪਣੇ ਦਰ ਦੇ ਗੋਲੇ ਜਾਣ ਕੇ ਸਦਾ ਆਪਣੇ ਸੇਵਕ ਦੀ, ਆਪਣੇ ਬੱਚਿਆਂ ਦੀ ਰੱਖਿਆ ਕਰਦੇ ਰਹਿਣਾ ਮਹਾਰਾਜ, ਕਿਉਂਕਿ ਤੁਸੀਂ ਹੀ ਤੇ ਦਾਤਾ ਹੋ, ਤੁਸੀਂ ਹੀ ਤੇ ਮਾਲਕ ਹੋ, ਪ੍ਰਤਿਪਾਲਣਾ ਕਰਨ ਵਾਲੇ ਹੋ। ਆਓ ਆਪਾਂ ਲੜੀਵਾਰ ਵਿਚਾਰ ਵਿੱਚ ਅਗਲੇ ਬਚਨਾਂ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਬਚਨ ਜੋ ਸਤਿਗੁਰੂ ਜੀ ਨੇ ਉਚਾਰਨ ਕੀਤੇ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਕਰ ਰਹੇ ਹਾਂ, ਆਓ ਵਿਚਾਰਦੇ ਹਾਂ।
ਸੱਚੀ ਬਾਣੀ ਸੱਚੇ ਗੁਣ ਗਾਵਹ ਤਿਤ ਘਰ ਸੁਹਿਲਾ ਹੋਈ ਰਾਮ।
ਸੂਹੀ ਰਾਗ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਦੇ ਉਚਾਰਣ ਕੀਤੇ ਹੋਏ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 769-70 ਤੇ ਸੁਸ਼ੋਭਿਤ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਸ ਜਾਏ ਨਾ, ਜਿਸ ਸੱਚੇ ਦੀ ਬਾਣੀ ਵਸ ਜਾਏ, ਉਸ ਦੀ ਆਪਣੀ ਬਾਣੀ ਵੀ ਸੱਚੀ ਹੋ ਜਾਂਦੀ ਹੈ। ਸੱਚੇ ਵਾਹਿਗੁਰੂ ਦੀ ਯਾਦ ਵਸਣ ਨਾਲ ਸੱਚੇ ਵਾਹਿਗੁਰੂ ਦੀ ਬਾਣੀ ਗਾ ਰਹੇ ਨੇ, ਸੱਚੇ ਵਾਹਿਗੁਰੂ ਦੇ ਗੁਣ ਗਾ ਰਹੇ ਨੇ, ਅਤੇ ਉਸੇ ਹਿਰਦੇ ਰੂਪ ਘਰ ਵਿੱਚ ਹੀ ਹਰ ਵੇਲੇ ਸੋਹਿਲਾ ਭਾਵ ਖੁਸ਼ੀਆਂ ਦੇ ਗੀਤ ਵੱਧਦੇ ਰਹਿੰਦੇ ਨੇ, ਹਰ ਵੇਲੇ ਪ੍ਰਸੰਨਤਾ ਬਣੀ ਰਹਿੰਦੀ ਹੈ, ਖਿੜਾਉ ਬਣਿਆ ਰਹਿੰਦਾ ਹੈ।
ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ।
ਵਾਹਿਗੁਰੂ ਦੇ ਗੁਣ ਨਿਰਮਲ ਗੁਣ ਨੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਆਪਾਂ ਰਹਿਰਾਸ ਵਿੱਚ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਆਖਦੇ ਨੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ ਨਿਰੰਜਨ, ਮੈਲ ਤੋਂ ਰਹਿਤ। ਅੰਜਨ ਮੈਨੂੰ ਹੁੰਦਾ ਕਾਲਖ, ਕਿਉਂਕਿ ਸੁਰਮਾ ਵੀ ਕਾਲਾ ਹੁੰਦਾ, ਇਸ ਲਈ ਬਹੁਤ ਵਾਰ ਸੁਰਮੇ ਨੂੰ ਵੀ ਅੰਜਨ ਆਖ ਲਿਆ ਜਾਂਦਾ ਹੈ, ਵਰਨਾ ਅੰਜਨ ਦਾ ਭਾਵ ਤੇ ਕਾਲਾ ਹੈ, ਮੈਲ। ਪਰ ਮੇਰਾ ਵਾਹਿਗੁਰੂ ਤੇ ਨਿਰੰਜਨ ਹੈ, ਨਿਰੰਜਨ ਮੈਲ ਤੋਂ ਰਹਿਤ, ਕਾਲਖ ਤੋਂ ਰਹਿਤ, ਜਿਸ ਵਿੱਚ ਵਿਕਾਰਾਂ ਦੀ ਕੋਈ ਕਾਲਖ ਨਹੀਂ, ਸ਼ੁੱਧ ਹੈ, ਨਿਰਮਲ ਹੈ, ਪਵਿੱਤਰ ਹੈ। ਐਸਾ ਪ੍ਰਭੂ, ਉਸ ਪ੍ਰਭੂ ਦੇ ਨਿਰਮਲ ਗੁਣ ਜਦੋਂ ਜੀਵ ਗਾਉਂਦਾ ਹੈ ਤਾਂ ਹਿਰਦੇ ਵਿੱਚ ਉਸ ਦੇ ਸਦਾ ਹੀ ਪ੍ਰਭੂ ਵਸਿਆ ਰਹਿੰਦਾ ਹੈ, ਅਤੇ ਉਹ ਪ੍ਰਭੂ ਦੀ ਨਿਕਟਤਾ ਦਾ ਆਨੰਦ ਮਾਣਦਾ ਹੈ।
ਸਭ ਸੱਚ ਵਰਤਾ ਸੱਚੋ ਬੋਲਾ ਜੋ ਸੱਚ ਕਰੈ ਸੋ ਹੋਈ।
ਹੁਣ ਉਸਨੂੰ ਨਜ਼ਰ ਕੀ ਆਉਂਦਾ ਹੈ? ਵਾਹਿਗੁਰੂ। ਯਕੀਨ ਜਾਣਨਾ, ਇਹ ਤੇ ਕਿਸੇ ਬ੍ਰਹਮ ਗਿਆਨੀ ਦੀ ਅਵਸਥਾ ਦਾ ਜ਼ਿਕਰ ਹੋ ਰਿਹਾ ਹੈ। ਹੁਣ ਉਸਨੂੰ ਨਜ਼ਰ ਆਉਂਦਾ ਸਾਰੇ ਪਾਸੇ ਇਸ ਜਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਬਿਰਾਜਮਾਨ ਹੈ, ਤੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਸਭ ਜੀਵਾਂ ਵਿੱਚ ਬਿਰਾਜਮਾਨ ਹੋ ਕੇ ਸਭ ਜਗਤ ਵਿੱਚ ਫੈਲਿਆ ਹੋਇਆ ਹੈ। ਸਾਰੇ ਪਾਸੇ ਸੱਚ ਹੀ ਵਰਤ ਰਿਹਾ ਹੈ, ਸਾਰੇ ਉਸ ਸੱਚੇ ਦੀ ਜੋਤ ਨਾਲ ਹੀ ਬੋਲ ਰਹੇ ਨੇ, ਅਤੇ ਸੱਚਾ ਪੁਰਖ ਵਾਹਿਗੁਰੂ ਜੋ ਚਾਹੁੰਦਾ ਉਹ ਇਸ ਜਗਤ ਵਿੱਚ ਵਰਤਾ ਦਿੰਦਾ, ਜੋ ਚਾਹੁੰਦਾ ਉਹ ਕਰਦਾ।
ਜਹ ਦੇਖਾ ਤਹ ਸੱਚ ਪਸਰਿਆ ਅਵਰ ਨਾ ਦੂਜਾ ਕੋਈ।
ਮੈਂ ਜਿੱਥੇ ਵੀ ਨਜ਼ਰ ਮਾਰਦਾ ਹਾਂ ਸਾਰੇ ਪਾਸੇ, ਵਾਹ! ਭਗਤ ਕਬੀਰ ਸਾਹਿਬ ਆਖਦੇ ਨੇ, ਲੋਕ ਮੈਨੂੰ ਪੁੱਛਦੇ ਨੇ ਨਾ ਜੇ ਰੱਬ ਹੈ ਤੇ ਵਿਖਾ। ਭਗਤ ਸਾਹਿਬ ਕਹਿੰਦੇ ਨੇ, ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਦੋਏ ਦੋਏ ਲੋਚਨ ਭੇਖਾ ਹਾਂ ਹਰ ਬਿਨ ਔਰ ਨਾ ਦੇਖਾ। ਮੈਂ ਦੋਵਾਂ ਦੋਵਾਂ ਅੱਖਾਂ ਨਾਲ ਚੰਗੀ ਤਰ੍ਹਾਂ ਨੀਂਦ ਲਾ ਲਾ ਕੇ ਵੇਖਦਾ ਰਿਹਾ, ਭਾਈ ਮੈਨੂੰ ਤੇ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਨਜ਼ਰ ਹੀ ਨਹੀਂ ਆਇਆ। ਸਤਿਗੁਰੂ ਜੀ ਆਖਦੇ ਨੇ, ਐਸੇ ਜੀਵ ਨੂੰ ਜਿਹੜਾ ਪ੍ਰਭੂ ਵਿੱਚ ਲੀਨ ਹੋ ਗਿਆ, ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਗਿਆ, ਉਸ ਨੂੰ ਹਰ ਪਾਸੇ ਵਾਹਿਗੁਰੂ ਹੀ ਪਸਰਿਆ ਹੋਇਆ ਨਜ਼ਰ ਆਉਂਦਾ, ਤੇ ਉਸ ਤੋਂ ਇਲਾਵਾ ਦੂਸਰਾ ਹੋਰ ਕੋਈ ਹੈ ਹੀ ਨਹੀਂ।
ਸੱਚੇ ਉਪਜਾ ਸੱਚ ਸਮਾਵਾ ਮਰ ਜਨਮ ਦੂਜਾ ਹੋਈ।
ਸੱਚੇ ਵਾਹਿਗੁਰੂ ਤੋਂ ਹੀ ਜੀਵ ਉਪਜਦੇ ਨੇ। ਐਸਾ ਬ੍ਰਹਮ ਗਿਆਨੀ ਦੀ ਅਵਸਥਾ ਵਾਲਾ, ਭਾਵ ਪ੍ਰਭੂ ਵਿੱਚ ਲੀਨ ਹੋਇਆ ਵਿਅਕਤੀ ਐਸਾ ਹੀ ਮਹਿਸੂਸ ਕਰਦਾ ਹੈ, ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ। ਜਿਹੜਾ ਸਮਝਦਾ ਕਿ ਕੋਈ ਹੋਰ ਦੂਸਰਾ ਵੀ ਹੈ, ਵਾਹਿਗੁਰੂ, ਉਹ ਬਾਰ ਬਾਰ ਜੰਮਦਾ ਰਹੇਗਾ, ਬਾਰ ਬਾਰ ਮਰਦਾ ਰਹੇਗਾ। ਬੜੀ ਡੂੰਘੀ ਗੱਲ ਆਖੀ ਸਤਿਗੁਰੂ ਨੇ। ਇਸ ਲਈ ਜਿਹੜਾ ਸਿੱਖੀ ਸਿਧਾਂਤ ਹੈ ਨਾ, ਕਿ ਸਿੱਖ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਨਦਾ ਹੈ। ਖਾਲਸੇ ਦੀ ਪਰਿਭਾਸ਼ਾ ਲਿਖਦੇ ਹੋਇਆਂ ਵੀ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ ਫਰਮਾਨ ਕੀਤਾ, ਭਲਾ ਕਿ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ। ਨੈਕ ਹੁੰਦਾ ਦੂਸਰਾ, ਦੀ ਅਦਰ ਪਰਸਨ।
ਹੁਣ ਸਤਿਗੁਰੂ ਆਖਦੇ ਨੇ ਜਿਹੜਾ ਕਿਸੇ ਹੋਰ ਨੂੰ ਜਾਣਦਾ ਹੈ ਭਾਵ ਵਾਹਿਗੁਰੂ ਤੋਂ ਇਲਾਵਾ, ਜੇ ਮੈਂ ਸਾਫ ਸਾਫ ਲਫ਼ਜ਼ਾਂ ਵਿੱਚ ਆਖਦਿਆਂ, ਵਾਹਿਗੁਰੂ ਤੋਂ ਇਲਾਵਾ ਕਿਸੇ ਵੀ ਹੋਰ ਨੂੰ ਦੇਵੀ ਦੇਵਤਾ ਮੰਨ ਕੇ ਪੂਜਾ ਕਰਨ ਵਾਲਾ ਗੁਰੂ ਆਖਦੇ ਨੇ ਮਰ ਜਨਮੈ ਦੂਜਾ ਹੋਈ, ਜੰਮਣ ਮਰਨ ਨਹੀਂ ਮੁੱਕਣਾ ਉਸਦਾ, ਉਦੋਂ ਹੀ ਮੁੱਕੇਗਾ ਜਦੋਂ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇਗਾ।
ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵਾ ਸੋਈ।
ਸਤਿਗੁਰੂ ਜੀ ਆਖਦੇ ਨੇ ਹੇ ਭਾਈ, ਇਸ ਜਗਤ ਵਿੱਚ ਸਾਰਾ ਕੁਝ ਕਰਨ ਕਰਾਵਣ ਹਾਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣ ਹੈ ਜਲ ਥਲ ਮਹੀਲ ਸੋਏ। ਨਾਨਕ ਸਭ ਕੁਛ ਆਪੇ ਵਰਤੈ ਆਪੇ ਕਰਤਾ ਆਪ ਕਰਾਵੈ ਸੋਈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰਤਾ ਬਣ ਕੇ ਇਸ ਜਗਤ ਨੂੰ ਪੈਦਾ ਕਰਦਾ ਬਣਾਉਂਦਾ ਅਤੇ ਆਪ ਹੀ ਫਿਰ ਚਲਾਉਂਦਾ, ਕਿਉਂਕਿ ਉਹ ਆਪ ਹੀ ਮਾਲਕ ਜੋ ਹੋਇਆ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਦੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ ਕਿ ਸਾਡਾ ਸਾਰਿਆਂ ਦਾ ਸਾਂਝਾ ਪਿਤਾ, ਦਾਤਾ, ਪਿਤਾ, ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਹੈ। ਅਤੇ ਜੇ ਸਾਡਾ ਸਾਰਿਆਂ ਦਾ ਸਾਂਝਾ ਪਿਤਾ ਵਾਹਿਗੁਰੂ ਆਪ ਹੈ, ਫਿਰ ਉਸ ਤੋਂ ਜੀਵਨ ਲੈਣ ਵਾਲੇ ਅਸੀਂ ਸਾਰੇ ਹੀ ਇਨਸਾਨ ਬਿਨਾਂ ਕਿਸੇ ਵਿਤਕਰੇ ਤੋਂ ਭੈਣਾਂ ਭਰਾਵਾਂ ਵਾਂਗ ਹਾਂ ਅਤੇ ਇੱਕ ਰੂਪ ਹਾਂ। ਗਲਤੀਆਂ ਭੁੱਲਾਂ ਚੁੱਕਣ ਲਈ ਖਿਮਾ, ਅੱਜ ਇਤਨੇ ਬਚਨ ਸਵੀਕਾਰ ਕਰ ਲੈਣੇ। ਮੈਂ ਹੋਈਆਂ ਭੁੱਲਾਂ ਚੁੱਕਣ ਲਈ ਆਪ ਸਰਬੱਤ ਪਾਸੋਂ ਫਿਰ ਖਿਮਾ ਚਾਹੁੰਦਾ। ਆਦਰਯੋਗ ਸਿੰਘ ਸਾਹਿਬਾਨ ਜੀ ਅਥਵਾ ਸਮੂਹ ਪ੍ਰਬੰਧਕ ਵੀਰ ਮੇਰੇ ਲਈ ਨਿਹਾਇਤ ਸਤਿਕਾਰ ਦੇ ਪਾਤਰ ਨੇ, ਜਿਨ੍ਹਾਂ ਨੇ ਯੋਗ ਪ੍ਰਬੰਧ ਕਰਦਿਆਂ ਆਪ ਸਰਬੱਤ ਸੰਗਤ ਦੇ ਦਰਸ਼ਨ ਕਰਨ ਦਾ, ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਸਤਿਗੁਰੂ ਕਿਰਪਾ ਕਰਨ, ਜਦੋਂ ਫੇਰ ਜੇ ਜ਼ਿੰਦਗੀ ਰਹੀ ਮੌਕਾ ਬਣਿਆ, ਫਿਰ ਆਪ ਜੀ ਦੇ ਦਰਸ਼ਨ ਅਤੇ ਸੇਵਾ ਕਰਦਿਆਂ ਮੈਨੂੰ ਨਿਹਾਇਤ ਖੁਸ਼ੀ ਹੋਵੇਗੀ। ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਚੇ ਉਪਜਾ ਸੱਚ ਸਮਾਵਾ, ਮਰ ਜਨਮ ਦੂਜਾ ਹੋਈ। ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵਾ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।